ਤਨ ਤਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਨੇ ਦੁਆਰਾ ਲਿਖੀਆਂ ਗਈਆਂ ਲਿਖਤਾਂ ਵਿੱਚੋਂ 104 ਨੰਬਰ ਲਿਖਤ ਹੈ ਮਹਾਂਪੁਰਖਾਂ ਦੀ, ਪਾਪੀ ਕੋ ਮਾਰਨੇ ਕੋ ਪਾ ਮਹਾਂਬਲੀ। ਧਿਆਨ ਸਹਿਤ ਇਕਾਗਰਤਾ ਸਹਿਤ ਸੰਦੀ ਕਿਰਪਾਲਤਾ ਕਰਨੀ ਜੀ। ਸਾਡੀ ਧਰਤੀ ਦੇ ਅੰਦਰ ਅਨੇਕਾਂ ਕਿਸਮ ਦੇ ਤੱਤ ਹਨ। ਸਾਡੀ ਧਰਤੀ ਦੇ ਅੰਦਰ ਅਨੇਕਾਂ ਕਿਸਮ ਦੇ ਤੱਤ ਹਨ। ਇਹਨਾਂ ਤੱਤਾਂ ਦੇ ਇੱਕ ਦੂਜੇ ਨਾਲ ਮਿਲ ਕੇ ਕਈ ਹੋਰ ਮਿਲਗੋਭੇ ਤੱਤ ਬਣਦੇ ਰਹਿੰਦੇ ਹਨ। ਇਸ ਤਰ੍ਹਾਂ ਅਨੇਕਾਂ ਕਿਸਮਾਂ ਦੇ ਮਿਲਗੋਭੇ ਤੱਤ ਜਦ ਆਪਸ ਵਿੱਚ ਰਗੜ ਖਾਂਦੇ ਹਨ ਤਾਂ ਇਹਨਾਂ ਵਿੱਚੋਂ ਅਗਨੀ ਪੈਦਾ ਹੁੰਦੀ ਹੈ। ਇਹਨਾਂ ਸਮੁੱਚੇ ਤੱਤਾਂ ਦੀ ਮੰਗਾਈ ਹੋਈ ਅੱਗ ਵੱਧਦੀ ਵੱਧਦੀ ਰਿਝਦੀ ਰਿਝਦੀ ਬਹੁਤ ਵੱਡਾ ਭਾਂਬੜ ਬਣ ਜਾਂਦੀ ਹੈ। ਜੋ ਚੀਜ਼ ਵੀ ਇਸ ਭਾਂਬੜ ਦੀ ਲਪੇਟ ਵਿੱਚ ਆ ਜਾਵੇ ਉਸ ਨੂੰ ਵੀ ਢਾਲ ਕੇ ਅਗਨੀ ਰੂਪ ਲਾਵਾ ਹੀ ਬਣਾ ਦਿੰਦੀ ਹੈ। ਜਦ ਵੀ ਇਸ ਭਾਂਬੜ ਵਿੱਚ ਨਵਾਂ ਤੱਤ ਆ ਮਿਲਦਾ ਹੈ ਤਾਂ ਇਸ ਵਿੱਚੋਂ ਧਮਾਕਾ ਨਿਕਲਦਾ ਹੈ ਅਤੇ ਧਰਤੀ ਹਿਲਦੀ ਹੈ, ਜਿਸ ਨੂੰ ਭਚਾਲ ਆਖਦੇ ਹਨ। ਇਹ ਅਤਿਅੰਤ ਵੱਡੀ ਅਗਨ ਦੀ ਭੱਠੀ ਜਦ ਆਪਣੇ ਆਪ ਵਿੱਚ ਨਹੀਂ ਸਮਾਉਂਦੀ ਅਤੇ ਧਰਤੀ ਤੋਂ ਬਾਹਰ ਉੱਬਲ ਕੇ ਉਛਲ ਆਉਂਦੀ ਹੈ ਤਾਂ ਇਸ ਨੂੰ ਜਵਾਲਾਮੁਖੀ ਦਾ ਫਟਣਾ ਕਿਹਾ ਜਾਂਦਾ ਹੈ। ਇਹੋ ਜਿਹੇ ਜਵਾਲਾਮੁਖੀ ਦੇ ਧਮਾਕੇ ਦੇ ਉਬਾਲ ਹੁੰਦੇ ਰਹਿੰਦੇ ਹਨ, ਜਿਸ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਇਹ ਧਰਤੀ ਵਿਚਲੀ ਅਗਨੀ ਦਾ ਭਾਂਬੜ ਬੜੇ ਲੰਮੇ ਅਰਸੇ ਤਾਈਂ ਧਰਤੀ ਦੇ ਅੰਦਰ ਹੀ ਮਗਦਾ ਅਤੇ ਰਿਝਦਾ ਰਹਿੰਦਾ ਹੈ ਅਤੇ ਅੰਤ ਵਿੱਚ ਧਰਤੀ ਤੋਂ ਬਾਹਰ ਫੁੱਟ ਕੇ ਬੇਅੰਤ ਤਬਾਹੀ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਧਰਤੀ ਦੇ ਉੱਪਰ ਵੀ ਕਈ ਤੱਤ ਕੰਮ ਕਰਦੇ ਹਨ ਅਤੇ ਇਹਨਾਂ ਤੱਤਾਂ ਦੇ ਮੇਲ ਤੋਂ ਅਨੇਕਾਂ ਵਿਰੋਧੀ ਤੱਤ ਉਪਜਦੇ ਹਨ, ਜਿਸ ਤੋਂ ਕਈ ਕਿਸਮ ਦੇ ਕੁਦਰਤੀ ਭੌਜਲ ਵਰਦੇ ਹਨ, ਜਿਹਾ ਕਿ ਹਨੇਰੀਆਂ, ਤੂਫਾਨ, ਹੜ੍ਹ, ਗੜੇ ਆਦਿ। ਇਹ ਵੀ ਅਤਿਅੰਤ ਤਬਾਹੀ ਦਾ ਕਾਰਨ ਬਣਦੇ ਹਨ। ਆਕਾਸ਼ ਵਿੱਚ ਵੀ ਕਈ ਕਿਸਮ ਦੇ ਤੱਤਾਂ ਦੇ ਕਿਸੇ ਖਾਸ ਡਿਗਰੀ 'ਤੇ ਮੇਲ ਹੋਣ ਨਾਲ ਬੇਅੰਤ ਤਾਕਤ ਦੀ ਬਿਜਲੀ ਪੈਦਾ ਹੋ ਕੇ ਗਰਜਦੀ ਅਤੇ ਖਿੰਨ ਵਿੱਚ ਆਪਣਾ ਚਮਤਕਾਰ ਦਿਖਾ ਕੇ ਅਲੋਪ ਹੋ ਜਾਂਦੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ ਦੇ ਗੁਰਵਾਕ ਅਨੁਸਾਰ ਜੋ ਕੁਝ ਬਾਹਰ ਕੁਦਰਤੀ ਕੌਤਕ ਜਾਂ ਭੌਜਲ ਵਰਦੇ ਹਨ, ਉਸੇ ਤਰ੍ਹਾਂ ਸਾਡੇ ਅੰਦਰ, ਹਾਂਜੀ, ਜੋ ਕੁਝ ਬਾਹਰ ਕੁਦਰਤੀ ਕੌਤਕ ਜਾਂ ਭੌਜਲ ਵਰਦੇ ਹਨ, ਉਸੇ ਤਰ੍ਹਾਂ ਸਾਡੇ ਅੰਦਰ ਮਨ ਦੀ ਦੁਨੀਆ ਵਿੱਚ ਸਦਾ ਹੀ ਮਾਨਸਿਕ ਰੋਲ ਘਚੋਲਾ ਅਥਵਾ ਭੜਥੂ ਪਿਆ ਰਹਿੰਦਾ ਹੈ। ਬਾਹਰਲੇ ਭੋਜਨਾਂ ਦਾ ਕਾਰਨ ਤਾਂ ਕੁਦਰਤੀ ਤੱਤਾਂ ਦੇ ਮੇਲ ਤੋਂ ਹੁੰਦਾ ਹੈ, ਪਰ ਸਾਡੀ ਮਾਨਸਿਕ ਦੁਨੀਆ ਦੇ ਭੜਥੂ ਅਥਵਾ ਰੋਲ ਘਚੋਲੇ ਦਾ ਕਾਰਨ ਸਾਡੇ ਆਪਣੇ ਨੀਵੇਂ ਖਿਆਲ ਹੀ ਹਨ। ਸਾਡੇ ਮਨ ਵਿੱਚ ਤਿੰਨ ਕਿਸਮਾਂ ਦੇ ਖਿਆਲ ਉਪਜਦੇ ਹਨ। ਹਾਂਜੀ, ਸਾਡੇ ਮਨ ਵਿੱਚ ਤਿੰਨ ਕਿਸਮਾਂ ਦੇ ਖਿਆਲ ਉਪਜਦੇ ਹਨ। ਦੈਵੀ ਜਾਂ ਉੱਤਮ ਭਗਤੀ ਵਾਲੇ ਖਿਆਲ, ਦੂਜਾ ਹੈ ਜੀ ਨਿਰਪੱਖ ਖਿਆਲ, ਤੀਜੇ ਨੀਵੇਂ ਗਲਾਨੀ ਵਾਲੇ ਖਿਆਲ। ਇਹਨਾਂ ਖਿਆਲਾਂ ਦੇ ਉਪਜਣ ਦੇ ਕਈ ਕਾਰਨ ਹਨ, ਜਿਵੇਂ ਕਿ ਸਾਧ ਸੰਗਤ ਕਰਦਿਆਂ ਉੱਤਮ ਖਿਆਲ ਉਪਜਦੇ ਹਨ, ਕੁਸੰਗਤ ਕਰਦਿਆਂ ਨੀਵੇਂ ਖਿਆਲ ਉਪਜਦੇ ਹਨ। ਪਿਛਲੇ ਸੰਸਕਾਰਾਂ ਦਾ ਵੀ ਸਾਡੇ ਖਿਆਲਾਂ 'ਤੇ ਅਸਰ ਪੈਂਦਾ ਹੈ। ਪਿਛਲੇ ਸੰਸਕਾਰ ਤਾਂ ਸਾਡੇ ਵਸ ਵਿੱਚ ਨਹੀਂ ਹਨ, ਪਰ ਜਿਉਂ ਜਿਉਂ ਅਸੀਂ ਸਤਸੰਗਤ ਕਰਦੇ ਜਾਵਾਂਗੇ ਸ਼ੁਭ ਉੱਤਮ ਭਾਵ ਵਾਲੇ ਖਿਆਲਾਂ ਦੀ ਬੋਲਤਾ ਨਾਲ ਸਹਿਜੇ ਸਹਿਜੇ ਸਾਡੇ ਸੰਸਕਾਰ ਵੀ ਬਦਲ ਸਕਦੇ ਹਨ। ਸ਼ੁਭ ਉੱਤਮ ਭਾਵ ਵਾਲੇ ਖਿਆਲਾਂ ਦੀ ਬੋਲਤਾ ਨਾਲ ਸਹਿਜੇ ਸਹਿਜੇ ਸਾਡੇ ਸੰਸਕਾਰ ਵੀ ਬਦਲ ਸਕਦੇ ਹਨ। ਇਹ ਗੱਲ ਦ੍ਰਿੜ ਕਰਨ ਵਾਲੀ ਹੈ ਕਿ ਸਾਡੇ ਮਨ ਦੇ ਖਿਆਲ ਜਾਂ ਭਾਵਨਾਵਾਂ ਹੀ ਮੁੱਢਲਾ ਕਾਰਨ ਜਾਂ ਬੀਜ ਹਨ, ਜੋ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਸ਼ਾਂਤ ਜਾਂ ਅਸ਼ਾਂਤ, ਪ੍ਰੇਮਮਈ ਜਾਂ ਫੋਕਾ, ਸੁਰਗ ਜਾਂ ਨਰਕ, ਨਿਰਮਲ ਜਾਂ ਮਲੀਨ, ਆਸਤਿਕ ਜਾਂ ਨਾਸਤਿਕ, ਗੁਰਮੁਖ ਜਾਂ ਮਨੁੱਖ ਮਨਮੁੱਖ ਬਣਾਉਣ ਦੇ ਸਮਰੱਥ ਹਨ। ਇਸ ਲਈ ਗੁਰਬਾਣੀ ਵਿੱਚ ਸਾਨੂੰ ਕਸੰਗਤ ਤੋਂ ਬਚਣ ਦਾ ਤਕੀਦੀ ਹੁਕਮ ਹੈ। ਤੇ ਸਾਕਤ ਚੋਰ ਜਿੰਨਾ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿਟੀਐ। ਦੂਜੇ ਭਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ, ਕਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਟ ਚੋ ਬੇਰ, ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਾ ਜਾਈਐ ਭਾਗ, ਵਾਸਨ ਕਾਰੋ ਪਰਸੀਐ, ਤੋ ਕੁਛ ਲਾਗੈ ਦਾ। ਦੂਜੇ ਪਾਸੇ ਉੱਤਮ ਦੈਵੀ ਸੰਗਤ ਕਰਨ ਦੀ ਤਕੀਦੀ ਪ੍ਰੇਰਨਾ ਕੀਤੀ ਗਈ ਹੈ। ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਸਾਧ ਸੰਗਤ ਕਰਦਿਆਂ ਹੋਇਆਂ ਨਾ ਸਿਰਫ ਪਿਛਲੇ ਸੰਸਕਾਰ ਹੀ ਬਦਲ ਸਕਦੇ ਹਨ, ਬਲਕਿ ਨੀਵੇਂ ਖਿਆਲਾਂ ਦੀ ਰੁਚੀ ਵੀ ਸਹਿਜੇ ਸਹਿਜੇ ਮਿਟ ਜਾਂਦੀ। ਹਾਂਜੀ, ਸਾਧ ਸੰਗਤ ਦੇ ਗੁਣ। ਸਾਧ ਸੰਗਤ ਕਰਦਿਆਂ ਹੋਇਆਂ ਨਾ ਸਿਰਫ ਪਿਛਲੇ ਸੰਸਕਾਰ ਹੀ ਬਦਲ ਸਕਦੇ ਹਨ, ਬਲਕਿ ਨੀਵੇਂ ਖਿਆਲਾਂ ਦੀ ਰੁਚੀ ਵੀ ਸਹਿਜੇ ਸਹਿਜੇ ਮਿਟ ਜਾਂਦੀ। ਸਾਧ ਸੰਗਤ ਵਿੱਚ ਉੱਤਮ ਦੈਵੀ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ, ਸੋਹਣੇ ਭਾਵਾਂ ਵਾਲੇ ਆਕਾਸ਼ਾਂ ਦੀਆਂ ਉਡਾਰੀਆਂ ਲਾਉਂਦੇ ਹੋਏ, ਪ੍ਰੀਤ ਪ੍ਰੇਮ ਰਸ ਚਾਓ ਦੇ ਉੱਚੇ ਸੁੱਚੇ ਆਤਮਕ ਮੰਡਲਾਂ ਵਿੱਚ ਦਾਖਲ ਹੋਈਦਾ ਹੈ, ਜਿੱਥੇ ਨੀਵੀਆਂ ਬਿਰਤੀਆਂ ਜਾਂ ਮਲੀਨ ਖਿਆਲਾਂ ਲਈ ਕੋਈ ਥਾਂ ਨਹੀਂ ਹੈ। ਪਰ ਇਹ ਖੇਲ ਕਠਿਨ ਹੈ ਅਤੇ ਇਸ ਨੂੰ ਕਿਸੇ ਬਿਰਲੇ ਨੇ ਹੀ ਜਾਣਿਆ, ਕਮਾਇਆ ਅਤੇ ਮਾਣਿਆ ਹੈ। ਦੁਨੀਆਂ ਵਿੱਚ ਜੋ ਕੁਝ ਉਪਜਿਆ ਹੈ, ਸਭ ਪਹਿਲਾਂ ਸੂਖਮ ਦੇਸ਼ ਵਿੱਚ ਉਪਜਦਾ ਹੈ ਅਤੇ ਫਿਰ ਸਥੂਰ ਰੂਪ ਧਾਰਦਾ ਹੈ। ਸੂਖਮ ਅਕਾਲ ਪੁਰਖ ਵਿੱਚੋਂ ਸੂਖਮ ਕਵਾਓ ਜਾਂ ਹੁਕਮ ਉਪਜਿਆ ਤਾਂ ਸਾਰੀ ਸਥੂਲ ਸ੍ਰਿਸ਼ਟੀ ਪ੍ਰਗਟ ਹੋਈ। ਇਸੇ ਤਰ੍ਹਾਂ ਜਦ ਸਾਡੇ ਖਿਆਲ ਵਿੱਚ ਕੋਈ ਸੰਕਲਪ ਉੱਠਦਾ ਹੈ ਤਾਂ ਉਹ ਸਾਡੇ ਕਰਮਾਂ ਦੁਆਰਾ ਰੂਪਮਾਨ ਹੋ ਕੇ ਸਾਡੇ ਸਾਹਮਣੇ ਦ੍ਰਿਸ਼ਟਮਾਨ ਹੋ ਜਾਂਦਾ ਹੈ। ਉਦਾਹਰਨ ਵਜੋਂ ਘਰ ਬਣਾਉਣ ਤੋਂ ਪਹਿਲਾਂ ਉਸਦਾ ਨਕਸ਼ਾ ਸਾਡੇ ਖਿਆਲ ਅਥਵਾ ਦਿਮਾਗ ਵਿੱਚ ਆਉਂਦਾ ਹੈ, ਫਿਰ ਉਹ ਸਹਿਜੇ ਸਹਿਜੇ ਰੂਪਮਾਨ ਹੋ ਜਾਂਦਾ ਹੈ। ਇਸ ਲਈ ਸਾਡੇ ਖਿਆਲ, ਸੰਕਲਪ, ਵਿਕਲਪ ਬੜੇ ਸ਼ਕਤੀਮਾਨ ਹਨ। ਇਹਨਾਂ ਖਿਆਲਾਂ ਦੇ ਪਿੱਛੇ ਸਾਡੇ ਬਲਬਲਿਆਂ ਦੀ ਤੀਖਣਤਾ ਅਨੁਸਾਰ ਇਸ ਦੀ ਸ਼ਕਤੀ ਵੱਧਦੀ ਘੱਟਦੀ ਰਹਿੰਦੀ ਹੈ। ਸਾਡਾ ਮਨ ਬਾਹਰੋਂ ਉਦਾਲੇ ਪਦਾਲੇ ਦੇ ਵਾਤਾਵਰਨ ਦੀ ਸੰਗਤ ਅਤੇ ਅੰਦਰੋਂ ਸਾਡੀਆਂ ਨੀਵੀਆਂ ਵਾਸ਼ਨਾਵਾਂ, ਸ਼ੱਕ, ਸਾੜਾ, ਈਰਖਾ, ਦਵੈਤ, ਨਫ਼ਰਤ, ਨਿੰਦਾ, ਝੂਠ, ਬੇਈਮਾਨੀ, ਖੁਦਗਰਜੀ, ਧੜੇਬਾਜ਼ੀ, ਵੈਰ ਵਿਰੋਧ, ਟਾਕਰਾ, ਲੜਾਈਆਂ, ਬਦਲਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਕਸੰਗਤ ਦੇ ਡੂੰਘੇ ਸੰਸਕਾਰਾਂ ਦਾ ਵੀ ਅਕਸ ਲੈਂਦਾ ਰਹਿੰਦਾ ਹੈ, ਜਿਸ ਨਾਲ ਸਾਡੇ ਖਿਆਲਾਂ ਨੂੰ ਇਹਨਾਂ ਅਕਸ਼ਾਂ ਦੀ ਸੰਗਤ ਰੰਗਤ ਚੜ੍ਹਦੀ ਰਹਿੰਦੀ ਹੈ। ਇਹ ਰੰਗਤ ਚੰਗੀ, ਸੁਖਦਾਈ ਜਾਂ ਮਾੜੀ ਅਤੇ ਦੁਖਦਾਈ ਹੋ ਸਕਦੀ ਹੈ। ਸਾਡੇ ਮਨ ਵਿੱਚੋਂ ਇਹੋ ਜਿਹੇ ਤੀਖਣ ਬਲਬਲਿਆਂ ਵਾਲੇ ਖਿਆਲ ਉਪਜਦੇ ਹਨ, ਉਹਨਾਂ ਦੀਆਂ ਸ਼ਕਤੀਮਾਨ ਕਿਰਨਾਂ ਦਾ ਡੂੰਘਾ ਅਸਰ ਸਾਡੇ ਸਰੀਰ, ਮਨ, ਬੁੱਧੀ 'ਤੇ ਪੈਂਦਾ ਹੈ ਅਤੇ ਸਾਡਾ ਆਚਰਣ ਬਣਦਾ ਅਤੇ ਬਦਲਦਾ ਰਹਿੰਦਾ ਹੈ। ਇਹਨਾਂ ਖਿਆਲਾਂ ਦੇ ਬਲਬਲਿਆਂ ਦੀਆਂ ਸ਼ਕਤੀਮਾਨ ਕਿਰਨਾਂ ਦਿਨ ਰਾਤ ਸਦਾ ਹੀ ਸਾਡੇ ਵਿੱਚੋਂ ਨਿਕਲ ਕੇ ਦੂਜੀਆਂ ਰੂਹਾਂ ਅਤੇ ਸਾਡੇ ਆਲੇ ਦੁਆਲੇ ਦੇ ਵਾਤਾਵਰਨ 'ਤੇ ਵੀ ਅਸਰ ਪਾਉਂਦੀਆਂ ਰਹਿੰਦੀਆਂ ਹਨ। ਇਸੇ ਮਾਨਸਿਕ ਰੰਗਤ ਦੀ ਪ੍ਰੇਰਨਾ ਨਾਲ ਅਸੀਂ ਕਰਮ ਕਰਦੇ ਹਾਂ ਅਤੇ ਇਹਨਾਂ ਕਰਮਾਂ ਅਨੁਸਾਰ ਹਰ ਪਲ ਅਸੀਂ ਆਪਣਾ ਭਾਗ ਜਾਂ ਕਿਸਮਤ ਬਣਾਉਂਦੇ ਹਾਂ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਇਸ ਤੋਂ ਇਲਾਵਾ ਸਾਡੇ ਡੂੰਘੇ ਤੀਖਣ ਬਲਵੇਲਿਆਂ ਦੀਆਂ ਕਿਰਨਾਂ ਦਾ ਅਸਰ ਸਾਡੇ ਆਲੇ ਦੁਆਲੇ ਦੇ ਵਾਯੂਮੰਡਲ ਦੁਆਰਾ ਹਰ ਇੱਕ ਸੂਖਮ ਤੱਤ ਅਤੇ ਸਥੂਲ ਚੀਜ਼ਾਂ 'ਤੇ ਵੀ ਪੈਂਦਾ ਹੈ। ਇਸ ਤਰ੍ਹਾਂ ਇਹਨਾਂ ਕਿਰਨਾਂ ਦਾ ਅਸਰ ਸਾਡੇ ਸਾਥੀਆਂ, ਟੱਬਰਾਂ, ਗੁਆਂਢੀਆਂ, ਭਾਈਚਾਰੇ ਅਤੇ ਦੇਸ਼ਾਂ 'ਤੇ ਪੈ ਰਿਹਾ ਹੈ। ਇੱਥੇ ਹੀ ਬਸ ਨਹੀਂ, ਕੁਦਰਤਿਆਂ ਤੱਤਾਂ ਅਤੇ ਸਾਰੇ ਬ੍ਰਹਿਮੰਡ ਉੱਤੇ ਵੀ ਸਾਡੇ ਤੀਖਣ ਚੰਗੇ ਜਾਂ ਮੰਦੇ ਬਲਬਲਿਆਂ ਦੀਆਂ ਲਹਿਰਾਂ ਦਾ ਅਸਰ ਪੈਂਦਾ ਹੈ। ਸ੍ਰਿਸ਼ਟੀ ਦੇ ਪਲਾੜ ਵਿੱਚ ਅਤਿਅੰਤ ਸੂਖਮ ਤੱਤ ਮੌਜੂਦ ਹਨ। ਸਾਡੇ ਖਿਆਲਾਂ ਦੀਆਂ ਅਤ ਸੂਖਮ ਅਤੇ ਤੀਖਣ ਕਿਰਨਾਂ ਸਾਰੇ ਪਲਾੜ ਵਿੱਚ ਫੈਲ ਜਾਂਦੀਆਂ ਹਨ। ਹਾਂਜੀ, ਸਾਡੇ ਖਿਆਲਾਂ ਦੀਆਂ ਅਤ ਸੂਖਮ ਅਤੇ ਤੀਖਣ ਕਿਰਨਾਂ ਸਾਰੇ ਪਲਾੜ ਵਿੱਚ ਫੈਲ ਜਾਂਦੀਆਂ ਹਨ ਅਤੇ ਉੱਥੋਂ ਦੇ ਵਾਤਾਵਰਣ ਅਥਵਾ ਸਮੁੱਚੇ ਜਗਤ ਮਨ ਦੇ ਕੰਪਿਊਟਰ ਵਿੱਚ ਸਾਂਭ ਕੇ ਰੱਖੇ ਜਾਂਦੇ ਹਨ। ਇਹ ਖਿਆਲ ਭਿੰਨ ਭਿੰਨ ਦਰਜੇ ਦੇ ਹੁੰਦੇ ਹਨ ਅਤੇ ਉਹਨਾਂ ਖਾਸ ਦਰਜੇ ਉੱਤੇ ਹੀ ਦਰਜ ਹੋ ਕੇ ਜਮ੍ਹਾਂ ਹੋ ਰਹੇ ਹਨ। ਇਸ ਤਰ੍ਹਾਂ ਇਹ ਭਾਂਤ ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ ਰੰਗਤ ਜਾਂ ਹਵਾੜ ਸਹਿਜੇ ਸਹਿਜੇ ਅਸ਼ੋਪ ਹੀ ਪਲਾੜ ਦੇ ਵਾਤਾਵਰਣ ਉੱਤੇ ਪੈ ਰਿਹਾ ਹੈ ਅਤੇ ਉਸਨੂੰ ਗੰਧਲਾ ਕਰ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਦਰਜੇ ਉੱਤੇ ਖਿਨ ਖਿਨ ਪਲ ਪਲ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸਮੁੱਚੇ ਸੰਸਾਰੀ ਵਾਤਾਵਰਣ ਰਾਹੀਂ ਉਹਨਾਂ ਹੀ ਦਰਜਿਆਂ ਵਾਲੇ ਮਨਾਂ ਹਾਂਜੀ ਉਹਨਾਂ ਹੀ ਦਰਜਿਆਂ ਵਾਲੇ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਮਨਾਂ ਉੱਤੇ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਫਿਰ ਪਲਾੜ ਦੇ ਸੂਖਮ ਵਾਤਾਵਰਨ ਨੂੰ ਬਦਲਦਾ ਅਤੇ ਗੰਧਲਾ ਕਰਦਾ ਹੈ। ਪਲਾੜ ਦੇ ਵਾਤਾਵਰਨ ਵਿੱਚੋਂ ਉਹੋ ਜਿਹੇ ਖਾਸ ਖਿਆਲਾਂ ਨਾਲ ਮਿਲ ਕੇ ਤਾਕਤਵਰ ਹੁੰਦਾ ਹੈ। ਉਹੋ ਹੀ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰੇ ਵਿੱਚ ਫਸੇ ਹੋਏ ਹਾਂ, ਜਿਸ ਵਿੱਚੋਂ ਆਪਣੇ ਆਪ ਨਿਕਲਣਾ ਕਠਿਨ ਹੈ। ਇਸ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਸਾਰੀ ਖਲਕਤ ਉੱਤੇ ਪੈਂਦਾ ਹੈ ਅਤੇ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਣ ਰਾਹੀਂ ਪਰਤ ਕੇ ਸਾਡੇ ਸਾਰਿਆਂ ਦੇ ਸਮੂਹਕ ਤੌਰ 'ਤੇ ਪੈਂਦਾ ਹੈ। ਇਸ ਲਈ ਅਸੀਂ ਆਪਣੇ ਚੁਗਿਰਦੇ ਦੇ ਵਾਤਾਵਰਣ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ। ਇਸ ਲਈ ਅਸੀਂ ਆਪਣੇ ਚੁਗਿਰਦੇ ਦੇ ਵਾਤਾਵਰਣ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ ਅਤੇ ਉਸਦੀ ਚੰਗੀ ਮਾੜੀ ਹਵਾੜ ਦੇ ਭਾਗੀ ਹੁੰਦੇ ਰਹਿੰਦੇ ਹਾਂ। ਸਤਿਯੁਗ ਵਿੱਚ ਉੱਚੇ ਸੁੱਚੇ ਦੈਵੀ ਗੁਣਾਂ ਵਾਲੇ ਸੋਹਣੇ ਖਿਆਲਾਂ ਅਤੇ ਬਲਬਲਿਆਂ ਦੀ ਬਹੁਲਤਾ ਸੀ ਅਤੇ ਬ੍ਰਹਿਮੰਡ ਵਿੱਚ ਦਇਆ, ਧਰਮ, ਸਤ, ਸੰਤੋਖ, ਧੀਰਜ, ਖਿਮਾ, ਨਿਮਰਤਾ, ਆਨੰਦ, ਸੁੱਖ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪ੍ਰੇਮ, ਚਾਓ ਆਦਿ ਦੈਵੀ ਗੁਣਾਂ ਦਾ ਵਰਤਾਰਾ ਸੀ ਸਤਿਯੁਗ ਵਿੱਚ। ਉਸਦੇ ਉਲਟ ਵਰਤਮਾਨ ਸਮੇਂ ਵਿੱਚ ਘੋਰ ਕਲਯੁਗ ਦਾ ਬੋਲਬਾਲਾ ਹੈ। ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਨ ਵੀ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਗਿਆ ਹੈ। ਇਹ ਘੋਰ ਕਲਯੁਗ ਦਾ ਵਾਤਾਵਰਨ ਸਾਡੇ ਹੀ ਮਲੀਨ ਖਿਆਲਾਂ ਦੇ ਤੀਖਣਤਾ ਅਤੇ ਤੀਬਰਤਾ ਦੁਆਰਾ ਲਗਾਤਾਰ ਅਭਿਆਸ ਦਾ ਹੀ ਸਮੁੱਚਾ ਨਤੀਜਾ ਹੈ। ਦੂਜੇ ਲਫ਼ਜ਼ਾਂ ਵਿੱਚ ਅੱਜ ਦੇ ਸਮੇਂ ਵਿੱਚ ਨੀਵੇਂ ਖਿਆਲਾਂ ਦੀ ਬਹੁਲਤਾ ਅਤੇ ਰਾਜ ਹੈ, ਜਿਸ ਦਾ ਨਕਸ਼ਾ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਕਲ ਤਾਤੀ ਰਾਜੇ ਕਸਾਈ ਧਰਮ ਭੰਗ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਕਲ ਕਾਲਖ ਅੰਧਿਆਰੀ ਆ, ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਥਵਾਹ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਗਵਾਰ ਹੈ 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 ਕਰਦੀ ਸੁਣੀ ਲਕਾਈ। ਇਹਨਾਂ ਉੱਪਰਲੀਆਂ ਵਿਚਾਰਾਂ ਤੋਂ ਤਿੰਨ ਗੱਲਾਂ ਸਪੱਸ਼ਟ ਹੋ ਕੇ ਉੱਭਰਦੀਆਂ ਹਨ। ਹਾਂਜੀ, ਇਹਨਾਂ ਉੱਪਰਲੀਆਂ ਵਿਚਾਰਾਂ ਤੋਂ ਤਿੰਨ ਗੱਲਾਂ ਸਪੱਸ਼ਟ ਹੋ ਕੇ ਉੱਭਰਦੀਆਂ ਹਨ ਜਿਸ ਤਰ੍ਹਾਂ ਧਰਤੀ ਦੇ ਅੰਦਰ ਕਈ ਕਿਸਮ ਦੇ ਤੱਤਾਂ ਦੇ ਮੇਲ ਤੇ ਰਗੜ ਤੋਂ ਭਾਂਬੜ ਮੱਚ ਰਹੇ ਹਨ, ਇਸੇ ਤਰ੍ਹਾਂ ਸਾਡੇ ਮਨਾਂ ਦੇ ਅੰਦਰ ਈਰਖਾ, ਦਵੈਤ, ਸਾੜਾ, ਕੁਰਝਣਾ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ ਕਈ ਕਿਸਮ ਦੀਆਂ ਵਾਸ਼ਨਾਵਾਂ ਦੀਆਂ ਅੱਗਾਂ ਦੇ ਭਾਂਬੜ ਮੱਚ ਰਹੇ ਹਨ, ਜਿਸ ਨੂੰ ਗੁਰਬਾਣੀ ਵਿੱਚ ਗੁੱਝੀ ਪਾਏ ਜਲੇ ਸੰਸਾਰਾ ਕਿਹਾ ਗਿਆ ਹੈ। ਇਸ ਗੁੱਝੀ ਅੱਗ ਨੇ ਸਾਰੇ ਸੰਸਾਰ ਨੂੰ ਲਪੇਟਿਆ ਹੋਇਆ ਹੈ ਅਤੇ ਸਾਰਾ ਸੰਸਾਰ ਹੀ ਆਤਸ਼ ਦੁਨੀਆ ਅਥਵਾ ਇੱਕ ਵੱਡਾ ਭਾਂਬੜ ਬਣਿਆ ਹੋਇਆ ਹੈ। ਨੀਵੀਆਂ ਮਾਇਕੀ ਬਿਰਤੀਆਂ ਦੀ ਬੋਲਤਾ ਹੋਣ ਕਰਕੇ ਸਾਡੇ ਜੀਵਨ ਵਿੱਚ ਉੱਚੇ ਸੁੱਚੇ ਭਾਵਾਂ ਦੀ ਕਦਰ ਕੀਮਤ ਘੱਟ ਗਈ ਹੈ। ਹਾਂਜੀ, ਨੀਵੀਆਂ ਮਾਇਕੀ ਬਿਰਤੀਆਂ ਦੀ ਬੋਲਤਾ ਹੋਣ ਕਰਕੇ ਸਾਡੇ ਜੀਵਨ ਵਿੱਚ ਉੱਚੇ ਸੁੱਚੇ ਭਾਵਾਂ ਦੀ ਕਦਰ ਕੀਮਤ ਘੱਟ ਗਈ ਹੈ ਅਤੇ ਅਸੀਂ ਇਸ ਗੁੱਝੀ ਮਾਇਕੀ ਅੱਗ ਵਿੱਚ ਦਿਨ ਰਾਤ ਪਲਚ ਪਲਚ ਕੇ ਅਸ਼ਾਂਤ ਅਤੇ ਦੁਖੀ ਹੋ ਰਹੇ ਹਾਂ। ਜਿਹੜਾ ਅਗਨ ਬਰਾਬਰ ਤਪੈ ਭੀਤਰ ਬੱਗੈ ਕਾਤੀ, ਜਗਤ ਜਲੰਦਾ ਡਿੱਠ ਮੈਂ ਹੋਮੈ ਦੂਜੇ ਪਾਏ, ਪਲਚ ਪਲਚ ਸਗਲੀ ਮੂਈ ਝੂਠੈ ਧੰਦੇ ਮੋਹ, ਪਾਪੀ ਘਾਕਰ ਅਗਨੇ ਮਾਹੇ ਜਲਤ ਰਹੈ ਮਿਟਵੇ ਕਬ ਨਾਹੀਂ, ਅੰਤਰ ਕ੍ਰੋਧ ਅਹੰਕਾਰ ਹੈ ਆਂਦਨ ਜਲਾ ਆਂਦਨ ਜਲੈ ਸਦਾ ਦੁੱਖ ਪਾਏ। ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਗੁਰੂ ਬਾਬੇ ਨੇ ਉੱਪਰ ਲਿਖੇ ਸ਼ਬਦਾਂ ਦੁਆਰਾ ਜੋ ਕਲਯੁੱਗ ਦਾ ਨਕਸ਼ਾ ਖਿੱਚਿਆ ਸੀ, ਅੱਜ ਕੱਲ੍ਹ ਸਾਡੀ ਦੁਰਦਸ਼ਾ ਉਸ ਤੋਂ ਵੀ ਭੈੜੀ ਅਤੇ ਨਿਗਰਦੀ ਜਾ ਰਹੀ ਹੈ। ਸਾਡੇ ਨੀਵੇਂ ਅਤੇ ਔਸਰੀ ਖਿਆਲ ਅਤੇ ਰੁਚੀਆਂ ਇੰਨੀਆਂ ਗਲਾਨੀ ਵਾਲੀਆਂ ਹੋ ਗਈਆਂ ਹਨ ਕਿ ਉੱਚੇ ਸੁੱਚੇ ਦੈਵੀ ਗੁਣਾਂ ਦਾ ਖਿਆਲ ਸਾਨੂੰ ਪੁੰਦਾ ਹੀ ਨਹੀਂ। ਜੇਕਰ ਕੋਈ ਬਿਰਲਾ ਭਲਾ ਪੁਰਸ਼ ਉੱਚੇ ਦੈਵੀ ਗੁਣਾਂ ਦਾ ਪ੍ਰਗਟਾਵਾ ਕਰਦਾ ਹੈ ਤਾਂ ਨੀਵੀਆਂ ਰੁਚੀਆਂ ਵਾਲੀ ਬਹੁ ਸੰਮਤੀ ਵਿਰੋਧ ਕਰਦੀ ਹੈ। ਜੇਕਰ ਕੋਈ ਬਿਰਲਾ ਭਲਾ ਪੁਰਸ਼ ਉੱਚੇ ਦੈਵੀ ਗੁਣਾਂ ਦਾ ਪ੍ਰਗਟਾਵਾ ਕਰਦਾ ਹੈ ਤਾਂ ਨੀਵੀਆਂ ਰੁਚੀਆਂ ਵਾਲੀ ਬਹੁ ਸੰਮਤੀ ਵਿਰੋਧ ਕਰਦੀ ਹੈ ਅਤੇ ਉਸਦਾ ਜੀਵਨ ਦੁੱਭਰ ਕਰ ਦਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਕੱਲ੍ਹ ਦੀ ਕਲਯੁਗੀ ਦੁਨੀਆ ਵਿੱਚ ਭਲੇ ਪੁਰਸ਼ਾਂ ਅਤੇ ਗੁਰਮੁਖਾਂ ਲਈ ਜੀਵਨ ਬਤੀਤ ਕਰਨਾ ਕਠਿਨ ਅਤੇ ਦੁਖਦਾਈ ਹੋ ਗਿਆ ਹੈ, ਕਿਉਂਕਿ ਹਰ ਪਾਸੇ ਈਰਖਾ, ਦਵੈਤ, ਨਫ਼ਰਤ, ਸਾੜਾ, ਸ਼ੱਕ, ਅਸ਼ਾਂਤੀ, ਬੇਵਸਾਹੀ, ਖਿੱਚੋ ਤਾਣ, ਖੁਦਗਰਜ਼ੀ, ਧੋਖਾ, ਬੇਈਮਾਨੀ, ਮਿਲਾਵਟ, ਭ੍ਰਿਸ਼ਟਾਚਾਰ, ਧੱਕੇਸ਼ਾਹੀ, ਖੋਹਾਖਾਹੀ, ਲੁੱਟ ਘਸੁੱਟ, ਠੱਗੀ ਠੋਰੀ, ਰਿਸ਼ਵਤਖੋਰੀ, ਬੈਰ ਵਿਰੋਧ, ਲੜਾਈਆਂ ਝਗੜੇ, ਜ਼ੁਲਮ ਆਦਿ ਦਾ ਬਾਜ਼ਾਰ ਗਰਮ ਹੈ, ਜਿਸ ਦੀਆਂ ਗਵਾਹ ਸਾਡੀਆਂ ਕਚਹਿਰੀਆਂ ਹਨ। ਇਹ ਮਾਇਕੀ ਗੁੱਝੀ ਅੱਗ ਸਾਡੇ ਅੰਤਸ਼ਕਰਨ, ਮਨ, ਬੁੱਧੀ ਅਤੇ ਹਿਰਦੇ ਵਿੱਚੋਂ ਨਿਕਲ ਕੇ ਸਾਡੇ ਤਨ ਮਨ ਨੂੰ ਸਾੜਦੀ ਹੋਈ ਸਾਡੇ ਪਰਿਵਾਰਾਂ, ਗੁਆਂਢੀਆਂ, ਮਹੱਲਿਆਂ, ਪਿੰਡਾਂ, ਸ਼ਹਿਰਾਂ, ਦੇਸ਼ਾਂ ਅਤੇ ਸਾਰੇ ਸੰਸਾਰ ਨੂੰ ਆਪਣੇ ਭਾਂਬੜ ਦੀ ਲਪੇਟ ਵਿੱਚ ਲੈ ਲੈਂਦੀ ਹੈ। ਇਹਨਾਂ ਦੀਆਂ ਤੀਬਰ ਜ਼ਹਿਰੀਲੀਆਂ ਕਿਰਨਾਂ ਦੁਆਰਾ ਸਾਰੇ ਬ੍ਰਹਿਮੰਡ 'ਤੇ ਵੀ ਜ਼ਬਰਦਸਤ ਅਸਰ ਪੈ ਰਿਹਾ ਹੈ, ਜਿਸ ਦਾ ਨਤੀਜਾ ਸਾਡੀਆਂ ਵੱਡੀਆਂ ਵਿਸ਼ਵ ਲੜਾਈਆਂ ਅਤੇ ਸਾਰਿਆਂ ਮੁਲਕਾਂ ਵਿੱਚ ਬੇਚੈਨੀ, ਝਗੜੇ, ਦੁਸ਼ਮਣੀਆਂ, ਜ਼ੁਲਮ ਅਤੇ ਲੜਾਈਆਂ ਹੋ ਰਹੀਆਂ ਹਨ। ਇੱਥੋਂ ਇਹ ਸਾਫ ਹੈ ਕਿ ਦੁਨੀਆ ਭਰ ਵਿੱਚ ਸਾਰੇ ਰੋਲ ਚੋਲੇ ਅਤੇ ਪੜਤੂ ਦਾ ਮੁੱਢਲਾ ਕਾਰਨ ਸਾਡੇ ਆਪੋ ਆਪਣੇ ਨੀਵੇਂ ਅਤੇ ਜ਼ਹਿਰੀਲੇ ਖਿਆਲ ਹੀ ਹਨ ਅਤੇ ਇਹਨਾਂ ਜ਼ਹਿਰੀਲੇ ਖਿਆਲਾਂ ਦਾ ਹੀ ਸਾਰਾ ਪਸਾਰਾ ਅਤੇ ਵਰਤ ਵਰਤਾਰਾ ਹੈ। ਇਹਨਾਂ ਗਲਾਨੀ ਭਰੇ ਖਿਆਲਾਂ ਦਾ ਸੂਖਮ ਜ਼ਹਿਰੀਲਾ ਅਸਰ ਦੁਨਿਆਵੀ ਬਾਜੂ ਮੰਡਲ ਵਿੱਚ ਇੰਨਾ ਡੂੰਘਾ ਪ੍ਰਵੇਸ਼ ਕਰ ਚੁੱਕਿਆ ਹੈ ਕਿ ਸਾਰੀ ਕੁਦਰਤ ਹੀ ਬਦਲ ਰਹੀ ਹੈ। ਇਸੇ ਕਾਰਨ ਨਵੀਨ ਸੱਭਿਅਤਾ, ਆਧੁਨਿਕਤਾ, ਵਿਦਵਤਾ, ਫਿਲਾਸਫੀ, ਵਿਗਿਆਨ ਦੀ ਤਰੱਕੀ, ਸੁੱਖ, ਐਸ਼, ਮਨੋਰੰਜਨ, ਰਸ ਕਸ ਅਤੇ ਹੋਰ ਨਵੇਂ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ ਅਸੀਂ ਅੱਗੇ ਨਾਲੋਂ ਜ਼ਿਆਦਾ ਨਿਰਬਲ, ਬਿਮਾਰ, ਅਸ਼ਾਂਤ ਅਤੇ ਦੁਖੀ ਹੋ ਰਹੇ ਹਾਂ। ਦੂਜੀ ਗੱਲ ਇਹ ਹੈ ਕਿ ਸਾਡੀ ਦੁਰਦਸ਼ਾ ਦਾ ਮੂਲ ਕਾਰਨ ਸਾਡੀ ਅਗਿਆਨਤਾ ਜਾਂ ਭਰਮ ਦਾ ਹਨੇਰਾ ਹੈ। ਸਾਡੀ ਦੁਰਦਸ਼ਾ ਦਾ ਮੂਲ ਕਾਰਨ ਸਾਡੀ ਅਗਿਆਨਤਾ ਜਾਂ ਭਰਮ ਦਾ ਹਨੇਰਾ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਗਲਤ ਨੀਵੇਂ ਅਤੇ ਜ਼ਹਿਰੀਲੇ ਖਿਆਲ ਜਾਂ ਸੰਕਲਪ ਸੋਚਦੇ ਹਾਂ ਅਤੇ ਗਲਤ ਕਰਮ ਕਰਦੇ ਹੋਏ ਆਪਣਾ ਜੀਵਨ ਤਲਖ ਅਤੇ ਦੁਖਦਾਈ ਬਣਾ ਰਹੇ ਹਾਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ, ਜਿਹਾ ਬੀਜੈ ਸੋ ਲੁਣੇ, ਕਰਮਾਂ ਸੰਧੜਾ ਖੇਤ। ਦੂਜੇ ਲਫਜ਼ਾਂ ਵਿੱਚ ਆਪਣੇ ਜ਼ਹਿਰੀਲੇ ਖਿਆਲਾਂ ਦੁਆਰਾ ਅਸੀਂ ਆਪਣੇ ਆਪ ਨਾਲ ਹੀ ਆਪਣੇ ਲਈ ਦੁਖਦਾਈ ਜੀਵਨ ਬਣਾ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਹੀ ਆਪਣਾ ਅਤੇ ਸਮੁੱਚੇ ਤੌਰ 'ਤੇ ਸਾਰੀ ਸ੍ਰਿਸ਼ਟੀ ਦੀ ਤਬਾਹੀ ਦਾ ਕਾਰਨ ਬਣ ਰਹੇ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਮਲੀਨ ਕਰਮ, ਵਾਸ਼ਨਾਵਾਂ ਅਥਵਾ ਪਾਪ ਹੀ ਸਾਡੇ ਪੇਸ਼ ਆ ਕੇ ਸਾਨੂੰ ਸਜ਼ਾ ਦਿੰਦੇ ਹਨ। ਹਾਂਜੀ, ਸਾਡੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਕਰਮ, ਵਾਸ਼ਨਾਵਾਂ ਅਥਵਾ ਪਾਪ ਹੀ ਸਾਡੇ ਪੇਸ਼ ਆ ਕੇ ਸਾਨੂੰ ਸਜ਼ਾ ਦਿੰਦੇ ਹਨ। ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ, ਇਹ ਇਲਾਹੀ ਅਟਲ ਅਸੂਲ ਹੈ। ਤੀਜੀ ਗੱਲ ਇਹ ਹੈ ਕਿ ਸਾਡੀ ਸ਼ਕਤੀ ਗਲਤ ਜ਼ਹਿਰੀਲੇ ਖਿਆਲਾਂ ਦੀਆਂ ਤੀਬਰ ਕਿਰਨਾਂ ਵੱਧਦੀਆਂ ਅਤਿਅੰਤ ਤੀਖਣ ਹੋ ਕੇ ਪਲਾੜ ਦੇ ਸੂਖਮ ਕੰਪਿਊਟਰ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਨਿਰਮਲ ਕੁਦਰਤ ਦੇ ਕਾਇਨਾਤ ਨੂੰ ਵੀ ਗੰਦਾ ਅਤੇ ਜ਼ਹਿਰੀਲਾ ਬਣਾ ਰਹੀਆਂ ਹਨ, ਜਿਸ ਕਾਰਨ ਕੁਦਰਤ ਦੇ ਰਗੋ ਰੇਸ਼ੇ ਤਾਣੇ ਪੇਟੇ ਵਿੱਚ ਗਲਾਨੀ ਭਰਪੂਰ ਹੋ ਗਈ ਹੈ। ਜਿਵੇਂ ਧਰਤੀ ਦੇ ਅੰਦਰ ਅੱਗ ਦੇ ਭਾਂਬੜ ਮੱਚਦੇ ਰਿਝਦੇ ਰਿਝਦੇ ਜਦ ਨਹੀਂ ਸਮਾਉਂਦੇ ਅਤੇ ਬਾਹਰ ਫੁੱਟ ਕੇ ਤਬਾਹੀ ਮਚਾਉਂਦੇ ਹਨ, ਉਸੇ ਤਰ੍ਹਾਂ ਸਾਡੀ ਅੰਦਰਲੀ ਪਾਪਾਂ ਦੀ ਗੁੱਝੀ ਅੱਗ ਵੱਧ ਕੇ ਰਿੱਝ ਰਿੱਝ ਕੇ ਗਾਜਦੀ ਅਤੇ ਫੜਦੀ ਰਹਿੰਦੀ ਹੈ, ਜੋ ਕਿ ਕਿਤੇ ਕਿਤੇ ਲੜਾਈਆਂ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਕਿਸੇ ਵੇਲੇ ਵੀ ਇਹ ਸਾਡਾ ਅੰਦਰਲਾ ਅਗਨ ਰੂਪ ਲਾਵਾ ਉੱਛਲ ਕੇ ਅਤੇ ਅੰਦਰਲਾ ਜਵਾਲਾਮੁਖੀ ਫੁੱਟ ਕੇ ਸਮੂਹ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਕੇ ਦੁਨੀਆ ਦੀ ਤਬਾਹੀ ਅਥਵਾ ਕਿਆਮਤ ਦਾ ਕਾਰਨ ਬਣ ਸਕਦਾ ਹੈ। ਭਾਵੇਂ ਇਸ ਗਲਾਨੀ ਦੀ ਬਾਬਤ ਸ਼ਿਕਾਇਤਾਂ ਅਤੇ ਨੁਕਤਾਚੀਨੀ ਤਾਂ ਕਰੀ ਜਾਂਦੇ ਹਾਂ, ਪਰ ਖੁਦ ਆਪਣੀ ਪੁਰਾਣੀ ਗਲਾਨੀ ਵਾਲੀ ਜੀਵਨ ਪ੍ਰਣਾਲੀ ਨੂੰ ਛੱਡ ਨਹੀਂ ਸਕਦੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਲਾਨੀ ਦਾ ਹੀ ਆਸਰਾ ਜਾਂ ਸੇਧ ਲੈਂਦੇ ਹਾਂ ਅਤੇ ਆਪਣੀਆਂ ਜਾਇਜ਼ ਨਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਵੱਧ ਕੇ ਇਤਨੇ ਸ਼ਕਤੀਸ਼ਾਲੀ ਹੋ ਗਏ ਹਨ ਕਿ ਤਪਦਿਕ ਵਾਂਗ ਇਹ ਰੋਗ ਸਾਡੇ ਤਨ, ਮਨ, ਬੁੱਧੀ, ਅੰਤਸ਼ਕਰਨ ਵਿੱਚ ਤਸ ਵਸ ਰਸ ਗਏ ਹਨ ਅਤੇ ਨਿਤਾ ਪ੍ਰਤੀ ਹੋਰ ਖਤਰਨਾਕ ਅਤੇ ਮੋਲਕ ਹੋ ਰਹੇ ਹਨ। ਜਦ ਸਾਡੇ ਖਿਆਲਾਂ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਉੱਤੇ ਪਹਿਰਾ ਦੇਣ ਦੀ ਅਤੀ ਲੋੜ ਹੈ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਜਦ ਸਾਡੇ ਖਿਆਲਾਂ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਉੱਤੇ ਪਹਿਰਾ ਦੇਣ ਦੀ ਅਤੀ ਲੋੜ ਹੈ, ਪਰ ਅਸੀਂ ਆਪੋ ਆਪਣੇ ਖਿਆਲਾਂ ਅਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਅਤੇ ਅਵੇਸਲੇ ਹੋ ਕੇ ਪੁਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਾਨਸਿਕ ਤਪਦਿਕ ਰੋਗ ਨੂੰ ਹੋਰ ਦੀਰਘ ਅਤੇ ਖਤਰਨਾਕ ਬਣਾ ਰਹੇ ਹਾਂ। ਅਸੀਂ ਘਰਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ ਅਤੇ ਚਾਰ ਚੁਫੇਰੇ ਦੇ ਗੰਧਲੇ ਬਾਜੂ ਮੰਡਲ ਦੀ ਬਾਬਤ ਤਾਂ ਬੜੇ ਵਾਦ ਕਰਦੇ ਹਾਂ ਅਤੇ ਹਾਲ ਦੁਹਾਈ ਮਚਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਲਾਨੀ ਦੇ ਭਿਆਨਕ ਨਤੀਜਿਆਂ ਤੋਂ ਅਣਜਾਣ, ਬੇਪਰਵਾਹ ਅਤੇ ਅਵੇਸਲੇ ਹੋ ਰਹੇ ਹਾਂ। ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ, ਪਰ ਅੰਤਸ਼ਕਰਨ ਵਿੱਚ ਆਪੂ ਸਹੇੜੇ ਮਾਨਸਿਕ ਰੋਗ ਤਾਂ ਅਗਲਿਆਂ ਜਨਮਾਂ ਵਿੱਚ ਵੀ ਜੀਵ ਦੇ ਨਾਲ ਹੀ ਚਿੰਬੜੇ ਰਹਿੰਦੇ ਹਨ। ਸੰਸਾਰ ਵਿੱਚ ਅੱਗੇ ਹੀ ਗਲਾਨੀ ਭਰਪੂਰ ਹੋ ਕੇ ਉੱਛ ਰਹੀ ਹੈ। ਜੇ ਇਸ ਮਾਨਸਿਕ ਗਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਖੁਦਗਰਜੀ, ਹਉਮੈ, ਈਰਖਾ ਦਵੈਤ ਵੈਰ ਵਿਰੋਧ ਘਿਰਨਾ ਲੜਾਈਆਂ ਝਗੜੇ ਅੱਤਿਆਚਾਰ ਜ਼ੁਲਮ ਦਾ ਬੋਲਬਾਲਾ ਹੈ। ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੇ ਹੀ ਆਪਣੇ ਖਿਆਲ ਅਤੇ ਸੰਸਕਾਰ ਹਨ ਜਿਨ੍ਹਾਂ ਦਾ ਸਮੁੱਚਾ ਅਸਰ ਜਾਂ ਰੰਗਤ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾਂ ਮਾਰ ਰਿਹਾ ਹੈ। ਰੱਬ ਨੇ ਆਪਣੀ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ। ਹਾਂਜੀ, ਰੱਬ ਨੇ ਆਪਣੀ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ ਅਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਪ੍ਰਦਾਨ ਕੀਤੇ ਸਨ। ਪਰ ਅਸੀਂ ਆਪਣੇ ਨੀਵੇਂ ਖਿਆਲ ਨੀਵੀਆਂ ਰੁਚੀਆਂ ਦੀ ਗੁੱਝੀ ਅੱਗ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਸ੍ਰਿਸ਼ਟੀ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ ਅਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ ਅਤੇ ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿਸੇ ਮਹਾਂਪੁਰਖ ਨੇ ਸਾਡੀ ਇਸ ਅੰਦਰਲੀ ਗੁੱਝੀ ਅੱਗ ਦੀ ਬਾਬਤ ਬੜੇ ਸੋਹਣੇ ਸੰਖੇਪ ਸ਼ਬਦਾਂ ਵਿੱਚ ਇਉਂ ਬਿਆਨ ਕੀਤਾ ਹੈ। ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ। ਜਿਨ੍ਹਾਂ ਨੂੰ ਸਾਈਂ ਨੇ ਪਰਮਾਰਥ ਵੱਲੋਂ ਸੁੱਖ ਬਖਸ਼ਿਆ ਹੈ ਉਹ ਈਰਖਾ ਦਵੈਤ ਗਿਣਤੀ ਹਿਸਾਬ ਕਿਤਾਬ ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ ਬੇਸਿਦਕੀ ਦੀ ਪਾਮਰਤਾ ਰੂਹ ਨੂੰ ਚਿੰਬੜੀ ਹੋਈ ਹੈ। ਜੜ੍ਹਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਸੁੱਕ ਗਈਆਂ ਹਨ ਅਤੇ ਬਾਲਣ ਬਣ ਚੁੱਕੇ ਹਨ। ਰੇਸ਼ਮ ਤਨ 'ਤੇ ਖੜਕਦੇ ਹਨ ਪਰ ਇਹ ਖੜਾਕ ਸੁੱਕੇ ਪੱਥਰਾਂ ਦਾ ਹੈ ਅਤੇ ਜਿਹੜੇ ਅੰਨ ਵਸਤਰ ਦੇ ਦੁੱਖਾਂ ਵਿੱਚ ਹਨ ਉਹਨਾਂ ਨੂੰ ਭੁੱਖ ਤ੍ਰੇਹ ਨੰਗਾਪਣ ਦਰਿਦਰਤਾ ਰੋਗ ਕਸ਼ਟ ਆ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਬਾਹਰ ਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤਾ ਅੱਗ, ਕ੍ਰੋਧ ਤੱਤਾ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਭਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁੱਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ। ਹਾਂਜੀ, ਮਨਮੁੱਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆਂ ਵੀ ਅੱਗ। ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਵ ਠੰਡੀ, ਦਿਲ ਠੰਡਾ, ਤਿਸ਼ਨਾ ਰਹਿਤ ਦਿਲ ਹਰਾ ਭਰਾ। ਜਿਹੜਾ ਰੱਬ ਵਿੱਚ ਗੱਡੀਆਂ, ਸਹਿ ਸੁਭਾਅ ਗੱਡੀਆਂ, ਬੇਲੂਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ, ਅੱਗ ਪ੍ਰਣਾਮ ਕਰ ਰਹੀ ਹੈ। ਰੱਬ ਦਾ ਭਗਤ ਬੈਠਾ ਹੈ, ਬਸ ਕੇਵਲ ਰੱਬ ਦਾ ਪਿਆਰਾ ਠੰਡਾ ਹੈ। ਰੱਬ ਦਾ ਨਾਮ ਖੁਣਕ ਹੈ, ਖੁਣਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡੀ ਹੈ, ਚਿੱਤ ਭਟਕਣ ਦੀ ਥਾਂ ਛੁੱਟ ਠੰਡਾ ਹੁੰਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਬਾਉ ਨਾਲ ਲੱਗਈ ਪਾਰ ਬ੍ਰਹਮ ਸਰਣਾਈ, ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ। ਹਾਂਜੀ, ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ। ਤਦ ਹੀ ਤਾਂ ਮਨੁੱਖਾਂ ਦਾ ਜਾਮਾ ਘੜ ਰਹੀ ਹੈ। ਮਾਂ ਜਦ ਬੱਚੇ ਨੂੰ ਮਿਲਦੀ ਹੈ ਜਾਂ ਗਲਵੱਕੜੀ ਪਾਉਂਦੀ ਹੈ, ਤਦ ਛਿਨ ਦੇ ਛਿਨ ਲਈ ਇਸ ਅੰਮ੍ਰਿਤ ਠੰਡ ਦਾ ਝਾਵਲਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ ਕ੍ਰੋਧ ਲੋਭ ਹੰਕਾਰ ਨੂੰ ਬਸ ਵਿੱਚ ਕਰਕੇ ਫਲਦੀ ਹੈ, ਤਾਂ ਫਲੀਭੂਤ ਹੋਣ 'ਤੇ ਉਸ ਛਿਨ ਲਈ ਇਸੀ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾ ਬੰਤ ਨੂੰ ਜਦ ਜਲ ਮਿਲੇ ਤਦ ਇਸੀ ਹਾਲ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ। ਦੀਨ ਅਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਹਾਂਜੀ, ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਸ ਨਾਮ ਖਮਾਰੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਣਾਵਟ ਵਿੱਚ ਹੈ, ਮਿਟ ਨਹੀਂ ਸਕਦੀ, ठंड किस तरह पवे, काम क्रोध हंकार जद तक मन चित बुद्धि अंदर दी बिरती विच बसदे होण। हाँ जी, ठंड किस तरह पवे, काम क्रोध हंकार जद तक मन चित बुद्धि अंतश अंदर दी बिरती विच बसदे होण, ए आदमी दे दुश्मन हन। रूह ठंडी हो जावे सो चित दियां निक्कियां निक्कियां बालों बरीक किरणा वांग पतलियां सूखम जड़ां निरंकार करतार अकाल पुरख विच किमें ना किमें गड़ी जान, ता ए मनुखता दे सोने गहने हन, बस्तर हन, हथियार हन, चाकर हन ते साहिब हन, नहीं ता अग दियां लाटां हन। आदमी दे सारे अंदरले रंग दुख दी अग इन्ना पंजां ने बाली हुई है। बहु करके सब संसार दे दुख इन्हां दा मचाया परथू है, इन्हां दी चाकरी विच तां ओ सुख है नहीं जो शाह बैलोल जैसे सिमरन वाले साधु दे हाथ दी शो विच है। ओ ठंड पैंदी है, ओ ठंड पैंदी नहीं जिसनू छाती विच रख के प्रहलाद अग विच बह सकदा सी ते तत्ते थम नू जफी पा सकदा सी। ठंड विच सिदक आउंदा है, अग विच की सिदक की अमान। सो संसार जलंदा अपनी बाली हुई अग बजाण नू दीना मजमा बल दौड़िया, ए उत्थे भी जा सड़दे हन। मजम नू भी इन्हां ने अग ला दित्ती है। हाँ जी, मजम नू भी इन्हां ने अग ला दित्ती है। ओ अंदर जो अग लगी सी जिथे गया उत्थे होर बधी, साड़ बुझी ना, ठंड पई ना, ओ ठंड किथे है। परमा बहमा मजमा ते बसादा जंगा धड़े बाजियां हंकार दे बलबलियां, मन संतुष्टियां मन घड़े असूलां मन परचाव्यां आदि दे जालां विच तां जहर इन्ना चढ़दा है कि भंगियां पोस्तियां वांग लोकी मजहब दे असूलां ते शरीयतां विच पै के मर जांदे हन। कोई बेहोश हो जांदे हन, पता नहीं इउं क्यों संसार जल रहा है। अगां दिलां शहरां मुल्कां नूं लगियां होईयां हन, आपा तापी मची हुई है, शोर कूड़ तृष्णा मार रहा है, ये अपनी हत्थी लाईयां होईयां अगां हन। हाँ जी, ये अपनी हत्थी लाईयां होईयां अगां हन। इस अग विच कोई रब दा बंदा कोटन मैं को ठंडा है, वो अग विच बैठा ठंडा है, अग ओनू कुछ नहीं कहंदी। उहदे सिर ते लाल छोलियां दा ताज बना के अग करवान हुंदी है। ठंडी सुरत अंदर अपने विच कठी हुई सुरत एक नुकता है जिहड़ा हथ नहीं आउंदा, एक नुकते विच गल मुकदी है। हाँ जी, ठंडी सुरत अंदर आपे विच कठी हुई सुरत एक नुकता है जिहड़ा हथ नहीं आउंदा, एक नुकते विच गल मुकदी है। नानक लेखै एक गल होर होमै चखणा चाक, काम क्रोध लोभ मोह हंकार इस अपने अंदर दे केंद्र दी प्राप्ति लई हथियार हन, पर इन्हां दीआं खाशां दे फैलाओ ने किन्नी अग मचा रखी है। लोग इस परलो क्यामत दुनियावी अंत दी बाबत जानन लई बड़े अतावले हन ते पुछ गिछ करदे फिरदे हन ते भविखबाणी जां ज्योतिष दी कोख करदे हन। इन्हां पोले लोकां नूं ਇਹ ਸੋਝੀ ਨਹੀਂ ਆਉਂਦੀ ਕਿ ਅਸੀਂ ਇਨਸਾਨਾਂ ਨੇ ਆਪਣੇ ਆਪ ਆਪਣੇ ਹਿਰਦਿਆਂ ਵਿੱਚ ਜ਼ਹਿਰੀਲੇ ਖਿਆਲਾਂ ਦੇ ਬੀਜ ਬੀਜੇ ਹਨ ਅਤੇ ਗਲਤ ਕਰਮਾਂ ਦੁਆਰਾ ਪਾਪ ਕਰਕੇ ਆਪਣੇ ਆਪ ਹੀ ਗੁੱਜੀ ਅੱਗ ਮਚਾਈ ਹੋਈ ਹੈ। ਅਸੀਂ ਇਸ ਨੂੰ ਦਿਨ ਰਾਤ ਵਧਾਉਂਦੇ ਹਾਂ, ਮੰਗਾਉਂਦੇ ਰਹਿੰਦੇ ਹਾਂ ਅਤੇ ਇਸ ਦੀਆਂ ਜ਼ਹਿਰੀਲੀਆਂ ਕਿਰਨਾਂ ਪਲਾੜ ਵਿੱਚ ਭਰ ਭਰ ਕੇ ਆਪਣੀ ਅਤੇ ਸਾਰੀ ਕਾਇਨਾਤ ਦੀ ਤਬਾਹੀ ਦਾ ਕਾਰਨ ਬਣ ਰਹੇ ਹਾਂ। ਦੂਜੇ ਲਫਜ਼ਾਂ ਵਿੱਚ ਆਉਣ ਵਾਲੀ ਪਰਲੋ ਜਾਂ ਕਿਆਮਤ ਦੇ ਵਾਤਾਵਰਨ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ। 500 ਸਾਲ ਪਹਿਲਾਂ ਗੁਰੂ ਬਾਬੇ ਨੇ ਕਲਯੁੱਗ ਦਾ ਭਿਆਨਕ ਵਰਤਾਰਾ ਵੇਖ ਕੇ ਸਾਨੂੰ ਇਹ ਤਾੜਨਾ ਕੀਤੀ ਸੀ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀਂ ਨਾਹੀਂ ਮਤ ਭਰਮ ਭੁੱਲੋ ਭੁੱਲੋ। ਇਸ ਵਿਸ਼ੇ 'ਤੇ ਕਿਸੇ ਭਵਿੱਖਬਾਣੀ ਜਾਂ ਜੋਤਿਸ਼ ਦੀ ਲੋੜ ਨਹੀਂ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਸਾਡੇ ਜ਼ਹਿਰੀਲੇ ਖਿਆਲਾਂ ਤੇ ਪਾਪਾਂ ਦਾ ਫਲ ਤਬਾਹੀ ਅਵਸ਼ ਤੇ ਅਟਲ ਹੈ। ਸਾਡੀ ਅਗਿਆਨਤਾ ਦੇ ਭਰਮ ਦੂਰ ਕਰਨ ਲਈ ਤੇ ਸਾਨੂੰ ਨੀਵੇਂ ਖਿਆਲਾਂ ਕਰਮਾਂ ਤੇ ਪਾਪਾਂ ਤੋਂ ਬਚਾਉਣ ਲਈ ਆਦ ਤੋਂ ਅਨੇਕਾਂ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਗੁਰੂ ਅਵਤਾਰ ਆਏ ਤੇ ਆਪੋ ਆਪਣੇ ਧਰਮਾਂ ਦੀ ਰਚਨਾ ਕਰਕੇ ਖਲਕਤ ਨੂੰ ਉੱਤਮ ਉਪਦੇਸ਼ਾਂ ਦੁਆਰਾ ਉੱਚੇ ਸੁੱਚੇ ਜੀਵਨ ਦੀ ਸੇਧ ਦਿੰਦੇ ਰਹੇ। ਅਗਿਆਨਤਾ ਦੇ ਭਰਮ ਵਿੱਚੋਂ ਕੱਢ ਕੇ ਮਾਇਕੀ ਅੱਗ ਤੋਂ ਬਚਣ ਦਾ ਸਾਧਨ ਦੱਸਣ ਲਈ ਤੇ ਉੱਚੇ ਸੁੱਚੇ ਦੈਵੀ ਗੁਣ ਗ੍ਰਹਿਣ ਕਰਨ ਲਈ ਧਰਮ ਰਚੇ ਗਏ ਸੀ, ਪਰ ਹੁਣ ਧਰਮਾਂ ਨੂੰ ਹੀ ਈਰਖਾ ਦਵੈਤ ਵੈਰ ਵਿਰੋਧ ਨਫ਼ਰਤ ਲੜਾਈ ਝਗੜੇ ਲੱਭ ਲੋਭ ਪਖੰਡ ਅਹੰਕਾਰ ਰਾਜਨੀਤੀ ਦੀ ਮਾਇਕੀ ਅੱਗ ਲੱਗੀ ਹੋਈ ਹੈ। ਤਾਂ ਖਲਕਤ ਦਾ ਬਚਾਓ ਕੌਣ ਕਰੇ? ਪਾਣੀ ਅੱਗ ਨੂੰ ਬੁਝਾਉਂਦਾ ਹੈ, ਪਰ ਜੇ ਪਾਣੀ ਨੂੰ ਹੀ ਅੱਗ ਲੱਗ ਜਾਵੇ ਤਾਂ ਅੱਗ ਕੌਣ ਬੁਝਾਵੇ? ਬਾਹਰ ਕੀ ਅਗਨ ਜੋ ਬੁਝੇ ਜਲ ਸਰਤਾ ਕਹਿ ਨਾਉ ਮੈਂ ਜੋ ਅੱਗ ਲੱਗੇ ਕੈਸੇ ਕੇ ਬੁਝਾਈਐ ਬਾਹਰ ਸਹਿ ਭਾਗ ਕੋਟ ਈਜ ਲੀਜੇ ਤ ਕੋਟ ਗੜ ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ ਚੋਰਨ ਕੇ ਤਰਾਸ ਜਾਏ ਸਰਨ ਨਿੰਦ ਗਹਿ ਮਾਰੇ ਮਹੀਪਤ ਜੀਓ ਕੈਸੇ ਕੈ ਬਚਾਈਐ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ ਤਾਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਏ। ਸਾਡੇ ਪਾਪਾਂ ਤੇ ਗਲਾਨੀ ਦੀ ਅੱਤ ਹੋ ਚੁੱਕੀ ਹੈ। ਹਾਂਜੀ, ਸਾਡੇ ਪਾਪਾਂ ਤੇ ਗਲਾਨੀ ਦੀ ਅੱਤ ਹੋ ਚੁੱਕੀ ਹੈ। ਜੇਕਰ ਤਬਾਹੀ ਅਥਵਾ ਕਿਆਮਤ ਦਾ ਜਵਾਲਾਮੁਖੀ ਅਜੇ ਨਹੀਂ ਫਟਿਆ ਤਾਂ ਇਸ ਦਾ ਇਹੀ ਕਾਰਨ ਹੈ ਕਿ ਬਿਰਲੇ ਗੁਰਮੁਖਾਂ ਬਖਸ਼ੀਆਂ ਹੋਈਆਂ ਨਾਮ ਅਭਿਆਸੀ ਰੂਹਾਂ ਦੇ ਅੰਤਰ ਆਤਮੇ ਵਿੱਚੋਂ ਦਇਆ ਖਿਮਾ ਰਸ ਸ਼ਰਧਾ ਭਾਵਨੀ ਦੀਆਂ ਅਰਦਾਸਾਂ ਜ਼ਬਰਦਸਤ ਆਤਮਿਕ ਕਿਰਨਾਂ ਪਲਾੜ ਵਿੱਚ ਫੈਲ ਕੇ ਸਾਡੀ ਮਚਾਈ ਹੋਈ ਜ਼ਹਿਰੀਲੀ ਅੱਗ ਨੂੰ ਪ੍ਰਭਾਵਹੀਣ ਕਰ ਰਹੀਆਂ ਹਨ। ਮਹਾਂਪੁਰਖਾਂ ਦੀਆਂ ਅਰਦਾਸਾਂ ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਂ ਨੇ ਸੜਦੀ ਬਲਦੀ ਦੁਨੀਆਂ 'ਤੇ ਤਰਸ ਕਰਕੇ ਇਉਂ ਅਰਦਾਸ ਕੀਤੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੈ ਤਿੱਤੇ ਲਿਓ ਉਬਾਰ। ਗੁਰੂ ਬਾਬੇ ਨੇ ਆਪੂ ਬਾਲੀ ਇਸ ਅੱਗ ਤੋਂ ਬਚਣ ਦੇ ਸਾਨੂੰ ਬੜੇ ਸੋਹਣੇ ਨੁਸਖੇ ਦੱਸੇ ਹਨ। ਮਨ ਮੇਰੇ ਗਉ ਹਰ ਨਾਮ ਕਾ ਉਲਾ ਤੁਝੇ ਨਾ ਲਾਗੇ ਤਾਤਾ ਝੋਲ। ਜਗ ਜਲੰਦਾ ਦੇਖ ਕੇ ਭਜ ਪੈ ਹਰ ਸਰਨਾਈ ਰਾਮ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ। ਆਤਿਸ਼ ਦੁਨੀਆ ਖੁਣਕ ਨਾਮ ਖਦਾਇਆ। ਜਿੰਨਾ ਚਿਰ ਅਸੀਂ ਗੁਰੂ ਬਾਬੇ ਜੀ ਦੇ ਇਹਨਾਂ ਤੱਤ ਉਪਦੇਸ਼ਾਂ 'ਤੇ ਅਮਲ ਨਹੀਂ ਕਰਦੇ, ਹਾਂਜੀ ਜਿੰਨਾ ਚਿਰ ਅਸੀਂ ਗੁਰੂ ਬਾਬੇ ਦੇ ਇਹਨਾਂ ਤੱਤ ਉਪਦੇਸ਼ਾਂ 'ਤੇ ਅਮਲ ਨਹੀਂ ਕਰਦੇ ਸ੍ਰਿਸ਼ਟੀ ਦਾ ਇਹ ਅੰਦਰਲੀ ਜ਼ਹਿਰੀਲੀ ਅੱਗ ਅਤੇ ਇਸ ਦੇ ਲਾਵੇ ਨਾਲ ਸੜ ਕੇ ਤਬਾਹ ਹੋਣਾ ਲਾਜ਼ਮੀ ਅਤੇ ਅਟਲ ਹੈ। ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗਤ ਜੀਓ, ਗੁਰਮੁਖ ਪਿਆਰੇ ਬਾਓ ਜੀਆਂ ਨੇ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ 132 ਲਿਖੇ ਹਨ, ਜਿਸ ਤਰ੍ਹਾਂ ਕਿ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਸ਼ਬਦ ਰੋਸੇ ਕਿਲੇ, ਧਰਮ ਪ੍ਰਚਾਰ, ਧਰਮ ਮਜ਼ਬ, ਇਹ ਬਹੁਤ ਟੌਪਿਕਾਂ ਨੂੰ ਉਹਨਾਂ ਨੇ ਛੋਇਆ ਹੈ। ਉਹਨਾਂ ਨੇ ਆਪ ਸ਼ਬਦ ਦੀ ਕਮਾਈ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਤਮਕ ਉਡਾਰੀਆਂ ਲਾ ਕੇ ਇਹ ਜੋ ਉਹਨਾਂ ਨੂੰ ਹੀਰੇ ਮੋਤੀ ਜਵਾਹਰਾਤ ਇਹਦੇ ਵਿੱਚੋਂ ਲੱਭੇ ਉਹਨਾਂ ਨੇ ਇਹਨਾਂ ਦੇ ਲੇਖਣੀਆਂ ਵਿੱਚ ਅੰਕਿਤ ਕੀਤਾ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜਿਨ੍ਹਾਂ ਕੋਲ ਲੇਖ ਨਹੀਂ ਹਨ ਉਹ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਬਹੁਤ ਹੀ ਨਾਮ ਮਾਤਰ ਲਾਗਤ ਦੇ ਉੱਤੇ 1 ਰੁਪਏ ਵਿੱਚ ਇਹ ਲੂਜ਼ ਲੇਖਣੀਆਂ ਮਿਲਦੀਆਂ ਹਨ, ਜਾਂ ਇਹਨਾਂ ਦਾ ਸੈੱਟ ਵੀ ਬਹੁਤ ਘੱਟ ਰੇਟ ਦੇ ਉੱਤੇ ਹੈ, 130 ਰੁਪਏ ਵਿੱਚ ਇਹ ਸੈੱਟ ਪੂਰਾ ਮਿਲਦਾ ਹੈ। ਸੋ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਸਾਡਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਲਈ ਪ੍ਰੀਤ ਪ੍ਰੇਮ ਰਸ ਚਾਓ ਇਹ ਵਧਾਉਂਦੀਆਂ ਹਨ ਅਤੇ ਸਾਡਾ ਆਤਮਿਕ ਜੀਵਨ ਵਿੱਚ ਆਉਣ ਵਾਲੀਆਂ ਜੋ ਗੁੰਝਲਾਂ ਹਨ ਉਹਨਾਂ ਨੂੰ ਦੂਰ ਕਰਦੀਆਂ ਹਨ। ਸੋ ਇਹ ਲਿਖਤਾਂ ਲਿਜਾਣ ਦੀ ਜਾਂ ਮਹਾਂਪੁਰਖਾਂ ਦੇ ਆਪਣੇ ਮੁਖਾਰਬਿੰਦ ਤੋਂ ਜੋ ਸੀੜੀਆਂ ਹਨ ਉਹ ਵੀ ਹੈ ਉੱਥੇ ਉਪਲਬਧ ਹਨ, ਉਹ ਵੀ ਆਪ ਜੀ ਉੱਥੋਂ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।